वतन का रखा, अपने सेवक की आपे राखे। अपने सेवक की आपे रखे, आपे नाम जपावे। जय जय काज किरत सेवक की, तहां तहां उठावे। सेवक को निकटी होए दिखावे, जो जो तैठा कुल पे सेवक, जो जो तैठा कुल पे सेवक, सो तत्व काल हो आवे। भगतां दे सदा तू रखदा हर जियो, भगतां दी सदा तू रखदा हर जियो, धुर तू रखदा आया। भगतां दी सदा तू रखदा हर जियो, प्रहलाद जन तुझ राखने हर जियो, प्रहलाद जन तुझ राखने हर जियो, हरुणा कसमार बजाया, गुरमुखा नू प्रतीत है हर जियो, प्रतीत है हर जियो, मन मुख भरम भुलाया, हर जी ए तेरी वडियारी, हर जी ए तेरी वडियारी, ਭਗਤਾਂ ਦੀ ਪੈਰ ਰੱਖ ਤੂੰ ਸਵਾਮੀ ਭਗਤਾਂ ਦੀ ਪੈਰ ਰੱਖ ਤੂੰ ਸਵਾਮੀ ਭਗਤ ਤੇਰੀ ਸਰਨਾਈ
ਜਿਨ੍ਹਾਂ ਦੀ ਰੱਖਿਆ ਕਰਦਾ ਆਖਿਆ ਭਗਤ ਉਹ ਹਨ ਕਿ ਨਾਨਕ ਨਾਮ ਮਹਾਰਸ ਮਿੱਠ ਜਿਨ੍ਹਾਂ ਨੂੰ ਸਾਹਿਬ ਦਾ ਨਾਮ ਲੱਗੈ ਮਿੱਠਾ ਤੇ ਅਨ ਦਿਨ ਦਿਨ ਰਾਤ ਤਨ ਤੇ ਮਨ ਨਾਲ ਪੀਂਦੇ ਉਹ ਹਨ ਭਗਤ ਤੇ ਉਹਨਾਂ ਭਗਤਾਂ ਦੀ ਸਦਾ ਉਹ ਰੱਖਦਾ ਕਦੇ ਕੰਡ ਨਹੀਂ ਲੱਗਣ ਦਿੰਦਾ ਆਦਿ ਜੁਗਾਦ ਭਗਤਨ ਕਾ ਰਾਖਾ ਕੋਈ ਭਗਤ ਬਣੇ ਬਈ ਐਸਾ ਚਾਹੁੰਦਾ ਤਾਂ ਸਭ ਕੋਈ ਐ ਬਈ ਮੇਰੀ ਅਰਦਾਸ ਪੁੱਗੇ ਮੈਨੂੰ ਤੱਤੀ ਵਾਹ ਨਾ ਲੱਗੇ ਗੁਰੂ ਮੇਰੀ ਸਭ ਥਾਂ ਹੀ ਰੱਖਿਆ ਕਰੇ ਪਰ ਭਗਤ ਬਣੇ ਤਾਂ ਹੀ ਰੱਖੇਗਾ ਨਾ ਇਹ ਸ਼ਰਤ ਹੈ ਬਈ ਭਗਤਾਂ ਸਦਾ ਤੂੰ ਰੱਖਦਾ ਹਰ ਜੀਓ ਕਦੋਂ ਤੋਂ ਦੁਰ ਤੋਂ ਰੱਖਦਾ ਆਇਆ ਜਿੱਦਣ ਤੋਂ ਸ੍ਰਿਸ਼ਟੀ ਸਾਜੀ ਉਸ ਦਿਨ ਤੋਂ ਤੂੰ ਭਗਤਾਂ ਦੀ ਸਦਾ ਰਖਵਾਲੀ ਤੇਰੇ ਮੈਂ ਭਗਤਨ ਕਾ ਭਗਤ ਹਮਾਰੇ ਸੁਣ ਅਰਜਨ ਪ੍ਰਤਿਗਿਆ ਮੇਰੀ ਹੋ ਅਰਜਨ ਮੇਰੀ ਪ੍ਰਤਿਗਿਆ ਸੁਣ ਕੇ ਮੈਂ ਹਾਂ ਭਗਤਾਂ ਦਾ ਤੇ ਭਗਤ ਹਨ ਮੇਰੇ ਕੌਣ ਭਗਤ ਭਗਤ ਤੇਰੇ ਮਨ ਪਾਮਦੇ ਦਰ ਸੋਹਨ ਕੀਰਤ ਗਾਮਦੇ ਉਹ ਭਗਤ ਤੈਨੂੰ ਪਾਉਂਦੇ ਹਨ ਤੇਰੇ ਮਨ ਨੂੰ ਪਾਉਂਦੇ ਹਨ ਉਹਨਾਂ ਭਗਤਾਂ ਨੇ ਤੈਨੂੰ ਰਚਾਇਆ ਹੈ ਉਹਨਾਂ ਨੇ ਤੇਰਾ ਮਨ ਮੋਇਆ ਹੈ ਕਿਸ ਗੁਣ ਨਾਲ ਕਿ ਤੇਰੇ ਦਰ ਤੇ ਬਹਿ ਕੇ ਤੇਰੀ ਕੀਰਤ ਕਰਦੇ ਤੇਰੀ ਸਿਫਤ ਕਰਦੇ ਹਨ ਉਸਤਤ ਕਰ ਜੀਵਾਂ ਤੇਰੀ ਉਸਤਤ ਕਰਦੇ ਹਨ ਔਰ ਤੇਰੀ ਉਸਤਤ ਹੈ ਜੀਵਨ ਦਾਤੀ ਜੋ ਕੋਈ ਕਰਦਾ ਤੇਰੀ ਉਸਤਤ ਉਹ ਜੀਉਂਦਾ ਹੈ ਜੋ ਉਸਤਤ ਨਹੀਂ ਕਰਦਾ ਮਰ ਖਪ ਜਾਂਦਾ ਔਰ ਜੋ ਕੋਈ ਤੇਰੀ ਉਸਤਤ ਕਰਦਾ ਉਹ ਤੇਰਾ ਭਗਤ ਹੈ ਔਰ ਤੈਨੂੰ ਪਾਉਂਦਾ ਐਸਾ ਇੱਕ ਭਗਤ ਗੁਰੂ ਕਾ ਪਿਆਰਾ ਜੋ ਆਇਆ ਤਾਂ ਸੀ ਕਿਸੇ ਹੋਰ ਕੰਮ ਆਨੰਦਪੁਰੀ ਵਿੱਚ ਪਰ ਦਰਸ਼ਨ ਕਰਕੇ ਕਲਗੀਧਰ ਪਾਤਸ਼ਾਹ ਦਾ ਮਨ ਦਾ ਕਾਂਟਾ ਬਦਲ ਗਿਆ ਇਹੀ ਨਿਸ਼ਾਨੀ ਹੈ ਮਹਾਂਪੁਰਖਾਂ ਦੀ ਜਿੱਥੇ ਜਾ ਕੇ ਮਨ ਉਹ ਨਹੀਂ ਰਹਿੰਦਾ ਜਿਹੋ ਜਿਹਾ ਪਹਿਲਾਂ ਹੁੰਦਾ ਵੱਡੇ ਭਾਗ ਹੋਵਣ ਤਾਂ ਐਸਾ ਰੰਗ ਚੜ੍ਹਦਾ ਜੋ ਉਤਰਦਾ ਨਹੀਂ ਪਰ ਜੇ ਥੋੜ੍ਹੇ ਵੀ ਭਾਗ ਹੋਵਣ ਅਤੇ ਮਹਾਂਪੁਰਖਾਂ ਦੇ ਜਰਾ ਕੁ ਨੇੜੇ ਹੋਵੇ ਤਾਂ ਜਿੰਨਾ ਚਿਰ ਬੈਠਾ ਰਹੇਗਾ ਮਨ ਹੋਰ ਦਾ ਹੋਰ ਹੋਇਆ, ਕਿਉਂਕਿ ਅਤਰ ਮੋਲ ਬਿਨ ਨਾ ਮਿਲੇ ਉਹ ਵੀ ਮੁਸ਼ਕ ਬਹਾ। ਕਬੀਰ ਸੰਗਤ ਇਉਂ ਭਲੀ ਜਿਉਂ ਬਈਏ ਪਾਸ ਅਤਾਰ, ਜੇ ਤੇਰੇ ਪਾਸ ਪੈਸੇ ਨਹੀਂ ਤੂੰ ਅਤਰ ਮੁੱਲ ਨਹੀਂ ਲੈ ਸਕਦਾ, ਤਾਂ ਜਿੰਨਾ ਚਿਰ ਅਤਾਰ ਕੋਲ ਬੈਠਾ ਰਹੇਗਾ ਤੈਨੂੰ ਖੁਸ਼ਬੂ ਮੁਫਤ ਆਵੇਗੀ। ਇਸ ਖੁਸ਼ਬੂ ਦਾ ਉਹ ਕੋਈ ਪੈਸਾ ਨਹੀਂ ਮੰਗ ਸਕਦਾ ਔਰ ਨਾ ਖੁਸ਼ਬੂ ਨੂੰ ਰੋਕ ਸਕਦਾ ਵੀ ਇਸ ਨੂੰ ਨਾ ਲੱਗ, ਇਸ ਵੱਲ ਨਾ ਜਾ। ਆਖੀਏ ਅਤਰ ਮੁੱਲ ਬਿਨ ਨਾ ਮਿਲੇ, ਅਤਰ ਤਾਂ ਮੁੱਲ ਬਿਨਾਂ ਨਹੀਂ ਮਿਲੇਗਾ, ਉਹ ਤਾਂ ਬਈ ਪੈਸੇ ਦੇਵੇਗਾ ਅਤੇ ਤਾਂ ਲਵੇਗਾ, ਪਰ ਜਿੰਨਾ ਚਿਰ ਬੈਠਾ ਰਹੇਗਾ ਖੁਸ਼ਬੂ ਆਉਂਦੀ ਰਹੇ। ਇਸੇ ਤਰ੍ਹਾਂ ਵੱਡੇ ਪੁੰਨ ਹੋਵਣ ਤਾਂ ਮਹਾਂਪੁਰਖਾਂ ਦਾ ਨਿਕਟਵਰਤੀ ਹੋ ਕੇ ਕਾਇਆ ਪਲਟ ਜਾਂਦੀ, ਮਨ ਦਾ ਕਾਂਟਾ ਬਦਲ ਜਾਂਦਾ। ਪਰ ਜੇ ਏਡੇ ਪੁੰਨ ਨਾ ਵੀ ਹੋਣ ਤੇ ਮਹਾਂਪੁਰਖਾਂ ਦੀ ਇਹ ਨਿਸ਼ਾਨੀ ਹੈ, ਜਰਾ ਕੁ ਨੇੜੇ ਹੋਵੇਗਾ ਤੇਰਾ ਮਨ ਕੁਛ ਜ਼ਰੂਰ ਬਦਲੇ। ਨਾ ਜਪਣ ਵਾਲਾ ਮਨ ਵੀ ਉਸ ਵੇਲੇ ਆਖੇਗਾ ਵੇ ਕਿਉਂ ਨਹੀਂ ਜਪਦਾ, ਫਿਰ ਭਾਵੇਂ ਨਾ ਵੀ ਜਪ ਸਕੇ ਉਸ ਵੇਲੇ ਤਾਂ ਆਖੇਗਾ ਮੈਂ ਜਪਿਆ ਕਰਾਂਗਾ, ਕਿਉਂਕਿ ਜਪਣ ਦੀ ਖੁਸ਼ਬੂ ਜੋ ਆ ਰਹੀ ਹੈ ਜਪਣ ਵਾਲੇ ਤੋਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤੋ ਆਇਆ ਸੀ ਆਨੰਦਪੁਰ ਭੇਤ ਲੈਣ ਵਾਸਤੇ ਕਿ ਆਨੰਦਪੁਰ ਦਾ ਕਿਲ੍ਹਾ ਕਿਉਂ ਨਹੀਂ ਸਰ ਹੁੰਦਾ, ਕਿਸ ਤਰ੍ਹਾਂ ਦੀ ਪਰੇਡ ਹੈ ਇਹਨਾਂ ਦੀ, ਕਿਸ ਵਿਉਂਤ ਨਾਲ ਲੜਦੇ ਹਨ, ਬਈ ਵਿੱਚ ਰਹਿ ਕੇ ਕੋਈ ਇਹਨਾਂ ਦਾ ਸਾਰਾ ਭੇਤ ਲਵੇ ਤੇ ਉਹ ਫਿਰ ਆ ਕੇ ਦੇਵੇ ਤੇ ਫਿਰ ਇਹਨਾਂ ਨੂੰ ਮਾਤ ਦੇਈਏ। ਤੋ ਫਿਰ ਕੌਣ ਆਇਆ ਭੇਤ ਲੈਣ? ਰਾਜੇ ਭੀਮ ਚੰਦ ਦਾ ਵਜ਼ੀਰ ਦੇਵੀ ਚੰਦ। ਉਮਰ ਕੁਛ ਵਡੇਰੀ ਆ ਇਸ ਦੀ, ਭੀਮ ਚੰਦ ਦੇ ਪਿਓ ਦਾ ਵੀ ਇਹ ਵਜ਼ੀਰ ਸੀ, ਬੜਾ ਦਾਨਾ ਬੀਨਾ, ਬੜਾ ਸਿਆਣਾ ਸਮਝਦਾਰ ਸਿਆਸਤਦਾਨ। ਭੀਮ ਚੰਦ ਨੇ ਆਖਿਆ ਵਜ਼ੀਰ ਇਹ ਕੰਮ ਤੇਰਾ ਹੈ, ਤੂੰ ਜਾ ਆਨੰਦਪੁਰ, ਪਰ ਦੇਖੀ ਪਤਾ ਨਾ ਲੱਗੇ ਕਿਸੇ ਨੂੰ ਬਈ ਕਿਸ ਮਤਲਬ ਵਾਸਤੇ ਆਇਆ। ਆਮ ਦੁਨੀਆਂ ਜਾਂਦੀ ਹੈ ਜਾ ਕੇ ਰਹਿੰਦੀ ਹੈ, ਤੂੰ ਵੀ ਇੱਕ ਸ਼ਰਧਾਲੂ ਦੇ ਰੂਪ ਵਿੱਚ ਜਾ ਕਿ ਮੈਂ ਗੁਰੂ ਕਾ ਦਰਸ਼ਨ ਕਰਨ ਵਾਸਤੇ ਆਇਆ। ਤੇ ਫਿਰ ਜਿਸ ਤਰ੍ਹਾਂ ਦਾ ਭੇਤ ਉੱਥੋਂ ਮਿਲੇ ਉਹ ਚਿੱਠੀ ਰਾਹੀਂ ਸਾਨੂੰ ਦੇ ਤੇ ਆਪ ਵੀ ਆਣ ਕੇ ਦੱਸ, ਫਿਰ ਗੁਰੂ ਨੂੰ ਪਕੜ ਕੇ ਔਰੰਗਜ਼ੇਬ ਦੇ ਪੇਸ਼ ਕਰੀ। ਫਿਰ ਇਹ ਵਜ਼ੀਰ ਦੇਵੀ ਚੰਦ ਆਨੰਦਪੁਰ ਸਾਹਿਬ ਆਇਆ ਤੇ ਜਿਸ ਵੇਲੇ ਦੀਵਾਨ ਵਿੱਚ ਆ ਕੇ ਸਾਹਿਬ ਦਾ ਦਰਸ਼ਨ ਕੀਤਾ ਤੇ ਮਨ ਬਦਲ ਗਿਆ। ਜਿਸ ਵੇਲੇ ਗੁਰੂ ਕੇ ਸਿੱਖਾਂ ਦਾ ਦਰਸ਼ਨ ਹੋਇਆ, ਭਾਈ ਨੰਦ ਲਾਲ ਵਰਗੀਆਂ ਦੀ ਸੋਭਤ ਹੋਈ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਪਾਇਆ ਤੇ ਕੀਰਤਨ ਵਿੱਚ ਬਹਿ ਕੇ ਜਿਸ ਵੇਲੇ ਮਨ ਲਾਇਆ ਤਾਂ ਮਨ ਹੋਰ ਦਾ ਹੋਰ ਹੀ ਹੋ ਗਿਆ। ਮਨ ਨੇ ਆਖਿਆ ਓਏ ਮੂਰਖਾ, ਇੱਥੇ ਬੇਤ ਲੈਣ ਆਏ, ਇੱਥੋਂ ਦੇ ਬੇਤ ਜਾ ਕੇ ਬਾਹਰ ਦੇਵੇਂਗਾ ਕਿ ਗੁਰੂ ਨੂੰ ਕਿਸ ਤਰ੍ਹਾਂ ਪਕੜਿਆ ਜਾਏ। ਹੌਲੀ ਹੌਲੀ ਦੇਵੀ ਚੰਦ ਜਿੰਨਾ ਚਿਰ ਉੱਥੇ ਰਿਹਾ ਅੰਦਰ ਭਾਵਨਾ ਭਰਪੂਰ ਹੁੰਦੀ ਗਈ ਤੇ ਇੱਕ ਦਿਨ ਚਰਨ ਫੜ ਕੇ ਰੋ ਪਏ। ਰਿਵਾਜ ਮੈਂ ਮਹਾਂ ਪਾਪੀ ਹਾਂ, ਮੇਰੇ ਜੈਸਾ ਸੰਸਾਰ ਵਿੱਚ ਗੁਨਾਹਗਾਰ ਕੋਈ ਨਹੀਂ, ਮੈਨੂੰ ਉੱਤੋਂ ਨਾ ਤੱਕੋ, ਮੈਨੂੰ ਅੰਦਰੋਂ ਪੜੋ, ਮੈਂ ਉੱਤੋਂ ਕੁਛ ਤੇ ਅੰਦਰੋਂ ਕੁਝ ਹਾਂ, ਪਰ ਪਾਤਸ਼ਾਹ ਤੇਰੇ ਚਰਨਾਂ ਨੇ ਰੰਗ ਲਾਇਆ, ਤੇਰੇ ਪਿਆਰ ਨੇ ਰੰਗ ਚਾੜਿਆ ਹੈ ਦਾਤਾ, ਹੁਣ ਮੈਂ ਅੰਦਰੋਂ ਬਾਹਰੋਂ ਇੱਕ ਹਾਂ। ਆਇਆ ਬੇਤ ਲੈਣ ਵਾਸਤੇ ਸਾਂ, ਪਰ ਸੱਚਮੁੱਚ ਤੇਰਾ ਬੇਤੀ ਹੋ ਗਿਆ ਕਿ ਤੂੰ ਕਿਸੇ ਦਾ ਦੁਸ਼ਮਣ ਨਹੀਂ, ਤੂੰ ਸਭਨਾ ਦਾ ਸੱਜਣ ਹੈ। ਸਾਜਨੜਾ ਮੇਰਾ ਸਾਜਨੜਾ, ਸਭਨਾਂ ਦਾ ਸੱਜਣ, ਸਾਰਿਆਂ ਦਾ ਸਾਜਨ, ਕਿਸੇ ਦਾ ਦੁਸ਼ਮਣ ਨਹੀਂ, ਕਿਸੇ ਦਾ ਸ਼ਤਰੂ ਨਹੀਂ, ਨਾ ਕੋ ਬੈਰੀ ਨਾ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹ ਤਾਂ ਸ਼ੀਸ਼ੇ ਵਾਲੀ ਬਾਤ ਹੈ, ਜਿਵੇਂ ਬੰਸੀ ਵਾਲੇ ਸ੍ਰੀ ਕ੍ਰਿਸ਼ਨ ਨੇ ਇੱਕ ਦਿਨ ਖੇਲ ਰਚਾਇਆ, ਆਪਣੇ ਪਾਸ ਯੁਧਿਸ਼ਠਰ ਤੇ ਦੁਰਯੋਧਨ ਤਾਈਂ ਬੁਲਾਇਆ, ਦੋਵਾਂ ਨੂੰ ਸੱਦ ਕੇ ਆਖਿਆ ਵੀ ਇੱਕ ਕੰਮ ਕਰੋ ਮੇਰਾ ਨਿੱਕਾ ਜਿਹਾ। ਕਿਹੜਾ? ਇਸ ਨਗਰ ਵਿੱਚ ਜਾਓ ਯੁਧਿਸ਼ਠਰ, ਕੋਈ ਭੈੜਾ ਬੰਦਾ ਲੱਭ ਕੇ ਲਿਆ। ਦੁਰਯੋਧਨ ਨੂੰ ਆਖਿਆ ਤੂੰ ਕੋਈ ਚੰਗਾ ਬੰਦਾ ਲੱਭ ਕੇ ਲੈ, ਸ਼ਾਮਾਂ ਤੱਕ ਜ਼ਰੂਰ ਇੱਕ ਇੱਕ ਬੰਦਾ ਨਾਲ ਲੈ ਆਉਣਾ। ਸਤ ਬਚਨ ਕਹਿ ਦੋਵੇਂ ਤੁਰ ਪਏ, ਸ਼ਾਮ ਪਈ ਮੁੜ ਆਏ, ਕੱਲ ਮਕੱਲੇ ਖਾਲੀ ਹੱਥੀਂ, ਸਾਥ ਨਾ ਕੋਈ ਲਿਆਏ। ਕਿਉਂ ਬਈ ਦੋਵੇਂ ਖਾਲੀ ਆਏ ਹੋ? ਯੁਧਿਸ਼ਠਿਰ ਨੇ ਆਖਿਆ ਮਹਾਰਾਜ ਸਾਰਾ ਨਗਰ ਫਿਰਿਆ ਹਾਂ, ਭੈੜਾ ਬੰਦਾ ਇੱਕ ਵੀ ਨਹੀਂ ਇਸ ਸ਼ਹਿਰ ਵਿੱਚ, ਸਾਰੇ ਚੰਗੇ ਹਨ। ਦੁਰਯੋਧਨ ਨੇ ਆਖਿਆ ਕਿਉਂ ਝੂਠ ਬੋਲਦਾ, ਇਸੇ ਨਗਰ ਵਿੱਚ ਮੈਂ ਫਿਰਿਆ, ਮੈਨੂੰ ਇੱਕ ਵੀ ਚੰਗਾ ਨਹੀਂ ਲੱਭਾ, ਤੇ ਮੈਂ ਦੇਖ ਲੈ ਖਾਲੀ ਹੱਥ ਆਇਆ, ਕੋਈ ਨਾਲ ਨਹੀਂ ਲਿਆਇਆ, ਚੰਗਾ ਹੁੰਦਾ ਤਾਂ ਲਿਆਉਂਦਾ, ਤੇ ਤੂੰ ਭਗਵਾਨ ਦੇ ਸਾਹਮਣੇ ਵੀ ਝੂਠ ਬੋਲੀ ਜਾਂਦਾ ਕਿ ਇਸ ਨਗਰ ਵਿੱਚ ਕੋਈ ਬੰਦਾ ਆ ਕੇ ਭੈੜਾ ਹੀ ਨਹੀਂ। ਭਗਵਾਨ ਬੜੇ ਹੱਸੇ, ਹੱਸ ਹੱਸ ਦੂਰੇ ਹੋਏ। ਯੁਧਿਸ਼ਠਿਰ ਨੇ ਪੁੱਛਿਆ ਮਹਾਰਾਜ ਇਹ ਕੌਤਕ ਕਿਆ ਹੈ, ਆਪ ਹੱਸੀ ਜਾਂਦੇ ਹੋ, ਕੁਛ ਵੇਤ ਨਹੀਂ ਦਿੰਦੇ? ਕਹਿਣ ਲੱਗੇ ਇਹ ਜਗ ਹੈ ਸਾਗਰ, ਯੁਧਿਸ਼ਠਿਰ ਤੂੰ ਵੀ ਸੱਚਾ ਹੈ ਪਰ ਸੱਚਾ ਦੁਰਯੋਧਨ ਵੀ, ਦੋਵੇਂ ਹੀ ਸੱਚੇ ਹੋ ਜੀ। ਦੋਵੇਂ ਕਿਵੇਂ ਸੱਚੇ ਹੋ ਸਕਦੇ ਹਾਂ? ਇੱਕੇ ਨਗਰ ਵਿੱਚ ਮੈਨੂੰ ਕੋਈ ਬੈੜਾ ਨਹੀਂ ਦਿਸਿਆ ਔਰ ਦੁਰਯੋਧਨ ਨੂੰ ਕੋਈ ਚੰਗਾ ਨਹੀਂ ਦਿਸਿਆ, ਇੱਕ ਤਾਂ ਸਾਡੇ ਦੋਵਾਂ ਵਿੱਚੋਂ ਝੂਠਾ ਹੈ ਜ਼ਰੂਰ। ਆਖਿਆ ਨਹੀਂ, ਦੋਵੇਂ ਹੀ ਸੱਚੇ ਹੋ ਜੀ। ਕਿਸ ਤਰ੍ਹਾਂ? ਕਹਿਣ ਲੱਗੇ ਇਹ ਜਗ ਹੈ ਸਾਗਰ, ਸ਼ੀਸ਼ੇ ਸਮ ਜਲ ਇਸਦਾ, ਔਰ ਆਪਣਾ ਹੀ ਪ੍ਰਤੀਬਿੰਬ ਇਸ ਵਿੱਚ ਹਰ ਪ੍ਰਾਣੀ ਨੂੰ ਦਿਸਦਾ। ਇਹ ਤਾਂ ਜੈਸਾ ਕੋਈ ਹੁੰਦਾ ਇਸ ਸ਼ੀਸ਼ੇ ਵਿੱਚ ਜਿਸ ਵੇਲੇ ਚਾਤੀ ਪਾਉਂਦਾ ਉਹਨੂੰ ਆਪਣਾ ਹੀ ਮੂੰਹ ਦਿਸਦਾ। ਯੁਧਿਸ਼ਠਿਰ ਤੈਨੂੰ ਇਸ ਸ਼ੀਸ਼ੇ ਵਿੱਚ ਜਾਤੀ ਪਾਇਆ ਕੀ ਦਿਸਿਆ? ਕੋਈ ਭੈੜਾ ਨਹੀਂ, ਕਿਉਂਕਿ ਤੂੰ ਆਪ ਚੰਗਾ ਹੈ। ਦੁਰਯੋਧਨ ਨੂੰ ਕੋਈ ਚੰਗਾ ਹੀ ਨਾ ਦਿਸਿਆ, ਕਿਉਂਕਿ ਉਹ ਖੁਦ ਭੈੜਾ ਹੈ। ਸੰਸਾਰ ਹੈ ਸ਼ੀਸ਼ਾ, ਸੰਸਾਰ ਵਿੱਚ ਕੋਈ ਜਾਤੀ ਪਾਏਗਾ ਤਾਂ ਉੱਥੇ ਆਪਣਾ ਅਕਸ ਦੇਖੇਗਾ, ਪਰ ਕੋਈ ਗੁਰੂ ਦੇ ਚਰਨਾਂ ਦੇ ਸ਼ੀਸ਼ੇ ਵਿੱਚ ਜਾਤੀ ਪਾਏਗਾ ਤਾਂ ਜਿਨ ਮਾਨਸ ਤੇ ਦੇਵਤੇ ਉੱਥੇ ਕਾਇਆ ਪਲਟ ਜਾਏ। ਪਾਤਸ਼ਾਹ ਤੇਰੇ ਪਿਆਰ ਨੇ ਰੰਗ ਲਾਇਆ, ਮੈਂ ਬਦਲ ਗਿਆ, ਜੈਸਾ ਮੈਂ ਆਇਆ ਸਾਂ ਮੈਂ ਉਹ ਨਹੀਂ ਰਿਹਾ। ਇੱਕ ਦੋ ਪਹਿਲੀਆਂ ਰਿਪੋਰਟਾਂ ਵਿੱਚ ਕੁਝ ਮੈਂ ਲਿਖਿਆ ਤੇ ਉਸ ਤੋਂ ਬਾਅਦ ਇਹੀ ਲਿਖਿਆ ਕਿ ਮੈਂ ਜੋ ਕੁਝ ਦੱਸਾਂਗਾ ਆ ਕੇ ਦੱਸਾਂਗਾ, ਤੇ ਹੁਣ ਮੈਨੂੰ ਚਿੱਠੀਆਂ ਆ ਰਹੀਆਂ ਨੇ ਤੂੰ ਵਾਪਸ ਆ। ਪਰ ਪਾਤਸ਼ਾਹ ਮੈਂ ਜਾਣਦਾ ਜਿੱਥੇ ਮੈਂ ਜਾਵਾਂਗਾ ਉੱਥੇ ਤੇਰੀ ਨਿੰਦਾ ਹੋਏਗੀ, ਉਹ ਪਾਪੀ ਹਨ, ਗੁਨਾਹਗਾਰ ਹਨ, ਤੇਰੇ ਨਾਲ ਵੈਰ ਕਰਦੇ ਹਨ। ਪਾਤਸ਼ਾਹ ਮੈਂ ਹੁਣ ਜਾਣਾ ਨਹੀਂ ਚਾਹੁੰਦਾ, ਮੈਨੂੰ ਚਰਨਾਂ ਵਿੱਚ ਰੱਖੋ। ਸਾਹਿਬ ਨੇ ਆਖਿਆ ਨਹੀਂ ਦੇਵੀ ਚੰਦ, ਜਾ, ਸਾਡਾ ਬਚਨ ਮੰਨ ਕੇ ਜਾ, ਹੁਕਮ ਮੰਨ ਕੇ ਜਾ, ਜਾ ਗੁਰੂ ਤੇਰੀ ਪਤ ਰੱਖੇਗਾ, ਜਾ ਗੁਰੂ ਨਾਨਕ ਤੇਰੇ ਅੰਗ ਸੰਗ। ਜੇ ਤੂੰ ਅੰਦਰੋਂ ਬਾਹਰੋਂ ਇੱਕ ਹੋ ਗਈ ਹੈ ਤੇ ਆਪ ਨੂੰ ਸਵਾਰ ਲਿਆਈ ਤਾਂ ਤੂੰ ਹੁਣ ਮੈਨੂੰ ਮਿਲਿਆ ਹੈ, ਮੈਨੂੰ ਉਹੀ ਮਿਲ ਸਕਦਾ ਜੋ ਆਪ ਸਵਾਰੇ ਮੈਂ ਮਿਲੇ, ਤੇ ਮੈਂ ਮਿਲੇ ਹਾਂ ਸੁੱਖ ਹੋਏ। ਨਿਸੰਗ ਜਾ, ਥਾਪੜਾ ਲੈ ਕੇ ਗੁਰੂ ਦਾ ਤੇ ਮੰਗ ਕੇ ਚਰਨਾਂ ਦਾ ਪਿਆਰ, ਪਾਤਸ਼ਾਹ ਇਹ ਪਿਆਰ ਸਦਾ ਬਖਸ਼ਿਸ਼ ਕੀਤੀ ਰੱਖਣਾ, ਇਹ ਚਰਨ ਤੇਰੇ ਸਦਾ ਹਿਰਦੇ ਵਿੱਚ ਵਸਦੇ ਰਹਿਣ। ਦੇਵੀ ਚੰਦ ਜਿਸ ਵੇਲੇ ਮੁੜਿਆ, ਅੱਗੇ ਵਜ਼ੀਰ ਅਮੀਰ ਅਹਿਲਕਾਰ ਸਾਰੇ ਇਕੱਠੇ ਹੋਏ ਹੋਏ, ਬਾਈ ਧਾਰ ਦੇ ਰਾਜੇ ਸਭਾ ਲੱਗੀ ਹੋਈ ਵੀ ਅੱਜ ਰਿਪੋਰਟ ਦੇਣੀ ਹੈ। ਦੇਵੀ ਚੰਦ ਵਜ਼ੀਰ ਨੇ ਅਤੇ ਆਉਂਦਿਆਂ ਹੀ ਭੀਮ ਰਾਜੇ ਨੇ ਪੁੱਛਿਆ, ਕਿਉਂ ਦੇਵੀ ਚੰਦ, ਦੇ ਖਬਰ ਬਈ ਸਾਰੀ, ਕੀ ਬੇਤ ਲੈ ਕੇ ਆਏ। ਉਹਨੇ ਆਖਿਆ, ਮੈਂ ਸਾਰਾ ਬੇਤ ਅਰਜ਼ ਕਰਦਾ, ਜੋ ਕੁਝ ਮੈਂ ਉੱਥੋਂ ਬੇਤ ਲਿਆਇਆ ਹਾਂ ਲੁਕਾ ਕੇ ਨਹੀਂ ਰੱਖਾਂਗਾ, ਸਭ ਆਪਦੇ ਅੱਗੇ ਹੁਣੇ ਹੀ ਪੇਸ਼ ਕਰਦਾ ਹਾਂ, ਫਿਰ ਦੱਸ ਨਾ ਛੇਤੀ। ਤਾਂ ਉਸਨੇ ਆਖਿਆ, ਅਰਜ਼ ਕਰਾਂ ਮਹਾਰਾਜ ਮੈਂ,
ਅਰਜ਼ ਕਰਾਂ ਮਹਾਰਾਜ ਮੈਂ, ਕੁਛ ਸਮਝ ਨਾ ਆਵੇ ਬਾਤ, ਅਰਜ਼ ਕਰਾਂ ਮਹਾਰਾਜ ਮੈਂ, ਕੁਛ ਸਮਝ ਨਾ ਆਵੇ ਬਾਤ, ਬੰਦੇ ਤੇ ਮਹਾਰਾਜ ਦਾ ਫਰਕ ਦਿਨੇ ਅਰਾਮ।
ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਕਿੱਥੋਂ ਸ਼ੁਰੂ ਕਰਾਂ। ਤੂੰ ਬਈ ਇੱਥੋਂ ਸ਼ੁਰੂ ਕਰ, ਬਈ ਗੁਰੂ ਕਿਆ, ਇਹ ਕਿਆ ਪਖੰਡ ਰਚਾਈ ਬੈਠਾ, ਇਹ ਕੀ ਮਾਇਆ ਜਾਲ ਹੈ। ਲੋਕੀ ਆਉਂਦੇ ਹਨ, ਚੜਾਵੇ ਚੜਾਉਂਦੇ ਹਨ, ਹੁੰਦਾ ਕੋਈ ਫਕੀਰ ਤਾਂ ਬਹਿ ਕੇ ਕਿਤੇ ਗੁਫਾ ਵਿੱਚ ਨਾਮ ਜਪਦਾ, ਕਿਸੇ ਪਾਸੇ ਬਹਿ ਕੇ ਸਮਾਧੀ ਲਾਉਂਦਾ, ਪਰ ਕਿੱਥੇ ਲੜਾਈਆਂ ਤੇ ਝਗੜੇ ਤੇ ਸ਼ਸਤਰ ਤੇ ਬਸਤਰ, ਦਿਨ ਰਾਤ ਜੰਗ ਦੀਆਂ ਵਿਉਂਤਾਂ ਤੇ ਕਿਲੇ ਤੇ ਫੌਜਾਂ।